ਗੁਰੂ ਰੂਪ ਸਤਿਸੰਗਤ ਜੀ, ਹੁਣ ਗੁਰਮੁਖ ਪਿਆਰੇ ਬਾਊ ਜੀ ਪਾਸੋਂ ਅਨੁਭਵੀ ਆਤਮਿਕ ਗੁਰਬਾਣੀ ਵਿਚਾਰ। ਅੱਜ ਦਾ ਵਿਸ਼ਾ ਹੈ ਜੀ ਹੁਕਮ ਭਾਗ 8, ਲੇਖ ਨੰਬਰ 32 ਹੈ ਜੀ। ਬਹੁਤ ਧਿਆਨ ਪਿਆਰ ਅਤੇ ਸ਼ਰਧਾ ਨਾਲ ਸਰਵਣ ਕਰੀਏ ਜੀ। ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ, ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਹੀ ਹਨ। ਸਾਡੇ ਹੋਮੇ ਵੇੜੇ ਮਨ ਨੂੰ ਮਾਰਨਾ ਜਾਂ ਬਦਲਣਾ ਸੌਖਾ ਨਹੀਂ ਹੈ। ਸਾਡੇ ਮਨ ਦੀ ਮੌਜੂਦਾ ਰੰਗਤ ਕਈ ਜਨਮਾਂ ਦੇ ਖਿਆਲਾਂ ਅਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ, ਦ੍ਰਿੜਤਾ ਅਤੇ ਸਮੇਂ ਦੀ ਲੋੜ ਹੈ। ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹੌਂਤਾਰੀ ਹੈ। ਸਾਡੇ ਮਨ ਦੀ ਹੋਮੇ ਦੀ ਭਾਵਨਾ ਜਾਂ ਰੰਗਤ ਬਦਲਣੀ ਜ਼ਰੂਰੀ ਹੈ। ਨਿਰੇ ਪੁਰੇ ਦਿਮਾਗੀ ਗਿਆਨ, ਸਿਆਣਪਾਂ, ਉਗਤੀਆਂ ਜੁਗਤੀਆਂ, ਫਿਲੋਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਉਚੇਰੀ ਚੰਗੇਰੀ ਦੈਵੀ ਸੰਗਤ ਕਰਨੀ ਅਤਿ ਜ਼ਰੂਰੀ ਹੈ। ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ, ਆਤਮਿਕ ਭਾਵਨਾ ਵਾਲੀ ਜਿਉਂਦੀ ਜਾਗਦੀ ਸੰਗਤ ਦੀ ਪਿਉਂਦ ਚੜ੍ਹਦੀ ਜਾਵੇਗੀ, ਸਾਡੇ ਮਨ ਦੀ ਮੈਲ ਘਟਦੀ ਜਾਵੇਗੀ, ਸਾਡਾ ਮਨ ਉਚੇਰੇ ਆਤਮਿਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਵੇਗਾ ਅਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਵੇਗੀ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਇਸ ਤਰ੍ਹਾਂ ਆਤਮਿਕ ਪਿਉਂਦ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਭਾਣੇ ਅਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਵਿੱਚ ਬੁੱਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਿਕ ਨਿਰਣੇ ਤੋਂ ਬਗੈਰ ਸਾਡਾ ਮਨ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੇ ਹੀ ਭਾਣੇ ਵਿੱਚ ਚੱਲਦਾ ਰਹੇਗਾ ਅਤੇ ਇਲਾਹੀ ਹੁਕਮ ਦੀਆਂ ਬਰਕਤਾਂ ਅਤੇ ਆਤਮਿਕ ਵਿਰਾਸਤ ਤੋਂ ਵਾਂਝਾ ਰਹੇਗਾ। ਜਬ ਲਗ ਹੁਕਮ ਨਾ ਬੂਝਤਾ, ਤਬ ਹੀ ਲਓ ਦੁਖੀਆ। ਮਨ ਨੂੰ ਆਤਮਿਕ ਪਿਉਂਦ ਚਾੜਨ ਲਈ, ਧਿਆਨ ਨਾਲ ਸੁਣੋ ਜੀ, ਮਨ ਨੂੰ ਆਤਮਿਕ ਪਿਉਂਦ ਚਾੜਨ ਲਈ ਨਾਮ ਅਭਿਆਸ ਕਮਾਈ, ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਅਥਵਾ ਸਾਧ ਸੰਗਤ ਅਤੇ ਗੁਰਪ੍ਰਸਾਦ ਦੀ ਲੋੜ ਹੈ। ਸਿਆਣਪਾਂ, ਉਗਤੀਆਂ ਜੁਗਤੀਆਂ, ਦਿਮਾਗੀ ਗਿਆਨ, ਖੁਸ਼ਕ ਸੁੱਕੀ ਫਿਲੋਸਫੀ, ਕਰਮ ਕਾਂਡ, ਹੱਠ ਧਰਮ ਅਤੇ ਤਿਆਗ ਦੇ ਫੋਕੇ ਸਾਧਨ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਭਨਾਂ ਦੇ ਪਿੱਛੇ ਹੋਮੇ ਦੀ ਲੇਸ ਹੁੰਦੀ ਹੈ। ਸਭ ਤੋਂ ਉੱਚੀ ਸੁੱਚੀ ਅਤੇ ਅਤਿਅੰਤ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਬਰਤ ਕਿਆ ਇਸਨਾਨ, ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ, ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੀ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ, ਪ੍ਰੇਮ, ਰਸ, ਚਾਉ ਵਾਲੀ ਰੰਗਤ ਨਾਲ ਸਾਡੀ ਹੋਮੇ ਦਾ ਭਰਮ ਭੁਲਾਵਾ ਦੂਰ ਹੁੰਦਾ ਜਾਂਦਾ ਹੈ ਅਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਕਬੀਰ ਨਾ ਹਮ ਕੀਆ ਨਾ ਕਰਹੰਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ, ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਂਦ ਚੜ੍ਹ ਜਾਂਦੀ ਹੈ ਤਾਂ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਇਲਾਹੀ ਹੁਕਮ ਹੀ ਸਾਰੇ ਪਾਸੇ ਓਤ ਪੋਤ ਰਵ ਰਿਹਾ ਭਰਪੂਰ ਹੈ ਅਤੇ ਸਾਡੀ ਨਿੱਕੀ ਜਿਹੀ ਹੋਮੇ ਦੀ ਮਨ ਮਰਜ਼ੀ ਲਈ ਕੋਈ ਥਾਂ ਨਹੀਂ। ਅਟਲ, ਅਪੁੱਲ, ਅਪਾਰ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਭਾਣੇ ਵਿੱਚ ਸੁਰ ਹੋ ਕੇ ਚੱਲਣਾ ਹੀ ਸਾਡਾ ਫਰਜ਼ ਹੈ ਅਤੇ ਸਾਡੇ ਲਈ ਲਾਭਦਾਇਕ ਅਤੇ ਕਲਿਆਣਕਾਰੀ ਹੈ। ਜਗਿਆਸੂ ਇਸ ਆਤਮਿਕ ਅਵਸਥਾ ਵਿੱਚ ਇਉਂ ਪ੍ਰਤੀਤ ਕਰਦਾ ਹੈ, ਜੋ ਤੂੰ ਕਰੈ ਕਰਾਵੈ ਸੁਆਮੀ, ਸਾ ਮਸਲਤ ਪ੍ਰਵਾਨ। ਹਮ ਕਿਛ ਨਾਹੀ ਏਕੈ ਉਹੀ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਕਾਠ ਕੀ ਪੁੱਤਰੀ ਕਹਾਂ ਕਰੈ ਬਪੁਰੀ ਖਿਲਾਵਨ ਹਾਰੋ ਜਾਨੈ ਜੇ ਕਰਾਵੈ ਸੋ ਕਰਨਾ ਮੈਂ ਨਾਹੀ ਕਛ ਹੋ ਨਾਹੀ ਕਿਛ ਆਹੇ ਨ ਮੋਰਾ ਮੀਤ ਕਰੈ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਇਹਨਾਂ ਦੋਹਾਂ ਮਾਨਸਿਕ ਅਤੇ ਆਤਮਿਕ ਅਵਸਥਾਵਾਂ ਨੂੰ ਇਉਂ ਦਰਸਾਇਆ ਜਾ ਸਕਦਾ ਹੈ ਜੀ ਇੱਕ ਪਾਸੇ ਮਾਨਸਿਕ ਅਵਸਥਾ ਦੂਜੇ ਪਾਸੇ ਆਤਮਿਕ ਅਵਸਥਾ ਮਾਨਸਿਕ ਅਵਸਥਾ ਤ੍ਰੈ ਗੁਣੀ ਮਾਇਕੀ ਖੇਡ ਹੈ ਆਤਮਿਕ ਅਵਸਥਾ ਆਤਮਿਕ ਪਿਰਮ ਖੇਲ ਹੈ ਮਾਨਸਿਕ ਅਵਸਥਾ ਹੋਮੇ ਅਥਵਾ ਮੈਂ ਮੇਰੀ ਦਾ ਬੋਲਬਾਲਾ ਹੈ ਆਤਮਿਕ ਅਵਸਥਾ ਵਿੱਚ ਤੂੰ ਤੇਰੀ ਦੀ ਭਾਵਨਾ ਹੈ ਮਾਨਸਿਕ ਅਵਸਥਾ ਹੋਮੇ ਪ੍ਰਾਇਣ ਹੈ ਭਰਮ ਭੁਲਾਵਾ ਹੈ ਆਤਮਿਕ ਅਵਸਥਾ ਆਤਮ ਪ੍ਰਾਇਣ ਹੈ ਅਨੁਭਵ ਪ੍ਰਕਾਸ਼ ਹੈ ਮਾਨਸਿਕ ਅਵਸਥਾ ਵਿੱਚ ਮਨ ਮਰਜ਼ੀ ਹੈ ਆਪਣੇ ਭਾਣੇ ਵਿੱਚ ਚੱਲਣਾ ਹੈ ਆਤਮਿਕ ਅਵਸਥਾ ਵਿੱਚ ਇਲਾਹੀ ਹੁਕਮ ਹੈ ਹੁਕਮ ਰਜਾਈ ਚੱਲਣਾ ਹੈ ਮਾਨਸਿਕ ਅਵਸਥਾ ਕਰਮਬੱਧ ਹੈ ਮਾਇਆ ਦੀ ਖਿੱਚ ਹੈ ਆਤਮਿਕ ਅਵਸਥਾ ਕਰਮਾਂ ਤੋਂ ਆਜ਼ਾਦ ਹੈ ਪ੍ਰੀਤ ਡੋਰੀ ਦੀ ਖਿੱਚ ਹੈ ਮਾਨਸਿਕ ਅਵਸਥਾ ਦੁੱਖ ਕਲੇਸ਼ ਹੈ ਈਰਖਾ ਦੁਆਇਤ ਹੈ ਆਤਮਿਕ ਅਵਸਥਾ ਸਦਾ ਕੁਸ਼ਲ ਖੇਮ ਹੈ ਮੈਤਰੀ ਭਾਵ ਹੈ ਮਾਨਸਿਕ ਅਵਸਥਾ ਵੈਰ ਵਿਰੋਧ ਹੈ ਅਸ਼ਾਂਤੀ ਹੈ ਆਤਮਿਕ ਅਵਸਥਾ ਪਿਆਰ ਹੈ ਸ਼ਾਂਤੀ ਹੈ ਮਾਨਸਿਕ ਅਵਸਥਾ ਆਵਾਗਮਨ ਹੈ ਜਮ੍ਹਾਂ ਕੇ ਫੇਰ ਵਿੱਚ ਹੈ ਆਤਮਿਕ ਅਵਸਥਾ ਬੋੜ ਨਾ ਮਰਨਾ ਹੈ ਜਮ੍ਹਾਂ ਤੋਂ ਆਜ਼ਾਦ ਹੈ ਮਾਨਸਿਕ ਅਵਸਥਾ ਤ੍ਰਿਸ਼ਨਾ ਦੀ ਅੱਗ ਹੈ ਆਤਮਿਕ ਅਵਸਥਾ ਵਿੱਚ ਤ੍ਰਿਪਤ ਅਘਾਏ ਹੈ ਮਾਨਸਿਕ ਅਵਸਥਾ ਦੂਜਾ ਭਾਵ ਹੈ ਆਤਮਿਕ ਅਵਸਥਾ ਵਿੱਚ ਇੱਕੋ ਇੱਕ ਹੈ ਮਾਨਸਿਕ ਅਵਸਥਾ ਇੱਛਾ ਹੈ ਆਤਮਿਕ ਅਵਸਥਾ ਨਿਰਇੱਛਤ ਹੈ ਮਾਨਸਿਕ ਅਵਸਥਾ ਸ਼ਿਕਾਇਤ ਹੈ ਰੋਸ ਹੈ ਆਤਮਿਕ ਅਵਸਥਾ ਸ਼ੁਕਰ ਹੈ ਭਲਾ ਹੈ ਮਾਨਸਿਕ ਅਵਸਥਾ ਹੋਮੇ ਵੇੜੇ ਮਨ ਦਾ ਪ੍ਰਗਟਾਵਾ ਹੈ ਜਿਸ ਵਿੱਚ ਔਗੁਣ ਭਰਪੂਰ ਹਨ ਅਸੀਂ ਜੋ ਵੀ ਖਿਆਲ ਇੱਛਾ ਰੀਝਾ ਕਰਮ ਕਰਦੇ ਹਾਂ ਸਭ ਹੋਮੇ ਪ੍ਰਾਇਣ ਹਨ ਆਪਣਾ ਭਾਣਾ ਹੈ ਮਨ ਮਰਜ਼ੀ ਹੈ ਇਸ ਲਈ ਇਲਾਹੀ ਹੁਕਮ ਤੋਂ ਬੇਸੁਰੇ ਅਤੇ ਉਲਟ ਹਾਂ ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ ਆਪਣੇ ਭਾਣੇ ਜੋ ਚੱਲੇ ਭਾਈ ਵਿਚੜ ਚੋਟਾਂ ਖਾਵੇ ਮਾਈਕੀ ਮੰਡਲ ਵਿੱਚ ਸਾਡੀਆਂ ਨੇਕੀਆਂ ਪਰਉਪਕਾਰ ਫਰਜ਼ ਮੋਹ ਪਿਆਰ ਪਾਠ ਪੂਜਾ ਕਰਮ ਕਾਂਡ ਆਦਿ ਸਭਨਾ ਅੰਦਰ ਹੋਮੇ ਦੀ ਲੇਸ ਜਾਂ ਅੰਸ਼ ਹੁੰਦੀ ਹੈ ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ ਆਤਮਿਕ ਅਵਸਥਾ ਇਸ ਵਿੱਚ ਜੀਵ ਸਾਧ ਸੰਗਤ ਅਤੇ ਗੁਰੂ ਦੀ ਬਖਸ਼ਿਸ਼ ਦੁਆਰਾ ਇਸ ਵਿੱਚ ਜੀਵ ਸਾਧ ਸੰਗਤ ਅਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦ ਇਲਾਹੀ ਹੁਕਮ ਬੁੱਝ ਲੈਂਦਾ ਹੈ ਤਾਂ ਉਹ ਆਪਣੀ ਹੋਮੇ ਨੂੰ ਆਤਮ ਪ੍ਰਾਇਣ ਕਰਕੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜਿਆ ਜਾਂਦਾ ਹੈ ਅਤੇ ਆਤਮਿਕ ਪ੍ਰਕਾਸ਼ ਦੇ ਸਾਰੇ ਦੈਵੀ ਗੁਣ ਉਸ ਵਿੱਚ ਉਪਜ ਪੈਂਦੇ ਹਨ ਅਤੇ ਪ੍ਰਵੇਸ਼ ਹੋ ਜਾਂਦੇ ਹਨ ਦੂਜੇ ਲਫਜ਼ਾਂ ਵਿੱਚ ਸਾਡੇ ਮਾਈਕੀ ਔਗਣ ਹੋਮੇ ਦਾ ਹੀ ਪ੍ਰਗਟਾਵਾ ਅਤੇ ਪਸਾਰਾ ਹਨ ਅਤੇ ਸਾਰੇ ਦੈਵੀ ਗੁਣ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਤੀਕ ਹਨ ਹੋਮੇ ਵੱਡਾ ਗੁਬਾਰ ਹੈ ਹੋਮੇ ਵਿੱਚ ਬੁੱਝ ਨਾ ਸਕੇ ਕੋਏ ਹੋਮੇ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ ਹੋਮੇ ਵਿੱਚ ਜੀਉ ਬੰਦ ਹੈ ਨਾਮ ਨਾ ਵਸੈ ਮਨ ਆਏ ਇਹੋ ਮਨ ਧੰਦਾ ਬਾਂਧਾ ਕਰਮ ਕਮਾਏ ਮਾਇਆ ਮੂਠਾ ਸਦਾ ਬਿਲਾਏ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਏ ਮਾਇਆ ਮੋਹਣੀ ਮੋਹਿਆ ਫਿਰ ਜਿਉਨੀ ਪਵਾਏ ਨਾਮ ਸੰਗ ਮਨ ਪ੍ਰੀਤ ਨਾ ਲਾਵੈ ਕੋਟ ਕਰਮ ਕਰਤੋ ਨਰਕ ਜਾਵੈ ਹਾਂ ਹਾਂ ਕਰਤੇ ਕਰਮ ਰਤ ਤਾਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉਂ ਤੇ ਉਹ ਕਰਮ ਬਿਕਾਰ ਇਸ ਹੁਕਮ ਰਜਾਈ ਚੱਲਣ ਵਿੱਚ ਆਪਣੇ ਮਨ ਦੀ ਰੰਗਤ ਮਰਜ਼ੀ ਰੀਝਾਂ ਚਾਓ ਸਵਾਦ ਤ੍ਰਿਸ਼ਨਾ ਹੰਗਤਾ ਵਲਵਲੇ ਸਿਆਣਪਾਂ ਚਤੁਰਾਈਆਂ ਰੋਸੇ ਗਿਲੇ ਸ਼ਿਕਾਇਤਾਂ ਈਰਖਾ ਦੁਆਇਤ ਵੈਰ ਵਿਰੋਧ ਸ਼ੱਕ ਕਿਉਂ ਕਿਆ ਕੈਸੇ ਆਦਿ ਨੀਵੀਆਂ ਮਾਈਕੀ ਰੁਚੀਆਂ ਦੀ ਲੇਸ ਵੀ ਨਹੀਂ ਹੁੰਦੀ ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ ਧਿਆਨ ਨਾਲ ਸੁਣੋ ਜੀ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ ਬਲਕਿ ਹੋਂ ਧਾਰੀ ਮਨ ਨੂੰ ਮੋੜ ਮੋੜ ਕੇ ਪ੍ਰੇਰ ਕੇ ਸਾਧ ਸੰਗਤ ਵਿੱਚ ਵਿਚਰ ਕੇ ਗੁਰਬਾਣੀ ਨਾਲ ਪਰਸ ਕੇ ਸਿਮਰਨ ਕਰਕੇ ਸੇਵਾ ਕਰਕੇ ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸੁਪਨਾ ਵਿੱਚ ਭਿਉਂ ਭਿਉਂ ਕੇ ਟੁੱਬੀਆਂ ਲਵਾ ਕੇ ਪ੍ਰੇਮ ਪਿਆਲਾ ਪਿਲਾ ਕੇ ਪ੍ਰੀਤ ਰੰਗਣ ਵਿੱਚ ਰੰਗ ਕੇ ਪਿਆਰ ਦੀ ਪਿਉਂਦ ਚਾੜ ਕੇ ਅਲਮਸਤ ਮਤਵਾਰਾ ਹੋ ਕੇ ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਹੈ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜਹਿ ਖਿੰਚੈ ਤਹਿ ਜਾਓ। ਹੁਕਮ ਰਜਾਈ ਚੱਲਣ ਲਈ ਤਿੰਨ ਸੱਸਿਆਂ ਦੀ ਕਮਾਈ ਕਰਨੀ ਅੱਤ ਲਾਜ਼ਮੀ ਹੈ। ਪਹਿਲਾ ਜੀ ਸਬਰ, ਆਪਣੀਆਂ ਸਿਆਣਪਾਂ ਅਤੇ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦਾ ਹੈ ਉਸਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਛਾਦਨ ਭੋਜਨ ਕੀ ਆਸ ਨਾ ਕਰੇ ਅਚਿੰਤ ਮਿਲੈ ਸੋ ਪਾਏ, ਦਰਵੇਸਾਂ ਨੂੰ ਲੋੜ ਹੈ ਰੁੱਖਾਂ ਦੀ ਜੀਰਾਂਦ, ਸਿਦਕ ਸਬੂਰੀ ਸਾਦਕਾ ਸਬਰ ਤੋਸਾ ਮਲਾਇਕਾ। ਦੂਜਾ ਜੀ ਸ਼ੁਕਰ, ਆਪਣੇ ਪ੍ਰੀਤਮ ਵੱਲੋਂ ਜੋ ਕੁਛ ਬਖਸ਼ਿਸ਼ ਹੋਵੇ ਉਸਨੂੰ ਪ੍ਰੀਤ ਦਾਤ ਸਮਝ ਕੇ ਉਸਦਾ ਸ਼ੁਕਰਾਨਾ ਕਰਨਾ। ਜੇ ਮਾਰੇ ਤਾਂ ਵੀ ਮਿਹਰ, ਜੇ ਮਾਰ ਜਵੇਲੇ ਤਾਂ ਬਖਸ਼ਿਸ਼, ਜੇ ਕੋਲ ਬਹਾਲੇ ਤਾਂ ਤੇਰੀ ਵਡਿਆਈ, ਜੇ ਮਾਰ ਕਢੇ ਵੀ ਧਿਆਈ, ਜੇ ਦੁੱਖ ਭੁੱਖ ਦੇਵੇ ਤਾਂ ਪ੍ਰੀਤਮ ਦੀ ਮੌਜ, ਜੇ ਲਾਭ ਹੋਵੇ ਤਾਂ ਉਸਦੀ ਦਾਤ, ਜੇ ਘਾਟਾ ਹੋਵੇ ਤਾਂ ਉਸਦੀ ਰਜ਼ਾ, ਜੇ ਵਡਿਆਈ ਹੋਵੇ ਤਾਂ ਉਸਦੀ ਵਡਿਆਈ, ਜੇ ਨਿੰਦਾ ਹੋਵੇ ਤਾਂ ਉਸਦੀ ਮਿਹਰ। ਯਾਨੀ ਜੀਵਨ ਦੀ ਹਰ ਹਾਲਤ ਵਿੱਚ ਗਮੀ ਖੁਸ਼ੀ ਦੁੱਖ ਸੁੱਖ ਵਡਿਆਈ ਨਿੰਦਾ ਲਾਭ ਹਾਨੀ ਤੰਦਰੁਸਤੀ ਬਿਮਾਰੀ, ਜੀਵਨ ਮੌਤ ਵਿੱਚ ਆਪਣੇ ਪ੍ਰੀਤਮ ਦੀ ਮੌਜ ਅਤੇ ਖੁਸ਼ੀ ਪ੍ਰਤੀਤ ਕਰਨੀ ਅਤੇ ਮਨ ਤਨ ਚਿੱਤ ਸ਼ੁਕਰਾਨੇ ਵਿੱਚ ਰੱਖਣਾ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਜੇ ਸੁਖ ਦੇ ਤਾਂ ਤੁਝੈ ਅਰਾਦੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਜੇ ਲੋਕ ਸਹਾਲੇ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ। ਤੀਜਾ ਜੀ ਸਿਮਰਨ, ਐਸੇ ਮਨ ਮੋਹਣੇ ਸਦ ਬਖਸ਼ਿੰਦ ਸਦ ਮਿਹਰਬਾਨ, ਪ੍ਰਤਪਾਲੇ ਨਿਤ ਸਾਰ ਸੰਭਾਲੇ, ਲਾਡ ਲਡਾਵੈ ਖੇਲ ਖਿਲਾਵੈ ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਸਿਮਰਨ ਕਰਨਾ ਹੀ ਸਾਡਾ ਅਵਲ ਫਰਜ਼ ਬਣਦਾ ਹੈ, ਤਾਂ ਕਿ ਪ੍ਰੀਤਮ ਤੁੱਠ ਕੇ ਆਪਣੇ ਦਰੋਂ ਘਰੋਂ ਹੋਰ ਵਧੇਰੀਆਂ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ ਅਤੇ ਅਸੀਂ ਉਸਦੇ ਸ਼ੁਕਰਾਨੇ ਵਿੱਚ ਉਸਦੇ ਅਥਾਹ ਨਿੱਘੇ ਨਾਨਕ ਪਿਆਰ ਦੇ ਹੁਲਾਰਿਆਂ ਵਿੱਚ ਕ੍ਰਿਤ ਕ੍ਰਿਤ ਹੁੰਦੇ ਹੋਏ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਬਣ ਜਾਈਏ। ਸਿਮਰਨ ਕੀਤੇ ਬਗੈਰ ਅੰਤਰ ਆਤਮੇ ਅਨੁਭਵ ਨਹੀਂ ਖੁੱਲ੍ਹ ਸਕਦਾ, ਸਿਮਰਨ ਕੀਤੇ ਬਗੈਰ ਅੰਤਰ ਆਤਮੇ ਅਨੁਭਵ ਨਹੀਂ ਖੁੱਲ੍ਹ ਸਕਦਾ, ਅਨੁਭਵ ਬਗੈਰ ਹੁਕਮ ਨਹੀਂ ਬੁੱਝਿਆ ਜਾ ਸਕਦਾ, ਹੁਕਮ ਬੁੱਝੇ ਬਗੈਰ ਭਾਣਾ ਨਹੀਂ ਮੰਨਿਆ ਜਾ ਸਕਦਾ, ਭਾਣਾ ਮੰਨੇ ਬਗੈਰ ਸਬਰ ਸੰਤੋਖ ਨਹੀਂ ਹੋ ਸਕਦਾ, ਸਬਰ ਸੰਤੋਖ ਬਗੈਰ ਸ਼ੁਕਰਾਨਾ ਨਹੀਂ ਹੋ ਸਕਦਾ। ਜਦੋਂ ਮਨ ਨੂੰ ਇਲਾਹੀ ਪ੍ਰੀਤ ਦੀ ਪਿਉਂਦ ਚੜ੍ਹਦੀ ਹੈ ਤਾਂ ਮਨ ਪੂਰਨ ਤੌਰ 'ਤੇ ਆਤਮ ਪ੍ਰਾਇਣ ਹੋ ਕੇ ਗੁਰੂ ਘਰ ਦਾ ਬਹਿ ਖਰੀਦ ਗੋਲਾ ਬਣ ਜਾਂਦਾ ਹੈ ਅਤੇ ਸਤਿਗੁਰੂ ਦੇ ਪ੍ਰੇਮ ਦੀ ਡੋਰੀ ਨਾਲ ਬੱਝਿਆ ਹੋਇਆ ਜਿਉਂ ਪ੍ਰੀਤਮ ਚਲਾਵੇ ਤਿਉਂ ਚੱਲਦਾ ਹੈ। ਜਿਉਂ ਤੂੰ ਚਲਾਏ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਹਿ ਬਸਾਲੇ ਤਹਿ ਬੈਸਾ ਸੁਆਮੀ, ਜਹਿ ਭੇਜੇ ਤਹਿ ਜਾਵਾਂ, ਜਿਉਂ ਬੁਲਾਵੈ ਤਿਉਂ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨ ਕਰਨਾ ਜਾਈ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋਰਿਓ, सहज आनंद रखियो, ग्रह पीतर उठ उहाऊं को दौरेओ। इस तरह हुकम रजाई चलना फोके ज्ञान दा विशा नहीं, बुद्धि नाल तोल मिड़ के हुक्म नू कमाया या भाणे विच चलिया नहीं जा सकता। इलाही हुक्म दी यह डोरी तां प्रीतम दे हथ है, ते वो अपनी मौज विच जिवें सानू चलाए उसे तरह चलना है। हुक्म रजाई चलना है, इस विच होमे वाली मैं मेरी दी भावना तू तेरी विच बदल जांदी है। जिहे करम कराए करता दूजी कार न पालै। हाँ जी, इलाही हत्थां विच पकड़ी प्रीत डोरी नाल बद्दे दिल दी चाल ही हुक्म रजाई चलना है। जिवें है प्रीत डोरी हिले तिवें साडा मन तन चित हिले, इहो सतगुर दे भाणे विच चलना अते भाणा मनना है। मूल आलन स्यों प्रीत बनी रहाओ, तोरी ना टूटै छोरी ना छूटै, ऐसी माधो खिंच तनी। गुरमुख ज्ञान डोरी प्रभ पकड़ी, जिन खिंचै तिन जाइयै। हुक्म रजाई चलना पिछे लगे नक नकेला। आओ फिर आपां भी होमे दे भरम पुलावे विच्चों निकल के मन मर्जी त्याग के इलाही प्रीत डोरी नाल बज जाइए। अते गुरबाणी दियां ना पंक्तियां नू कमाइए, उल्ट जात कुल दोऊ बिसारी, सुन सहज मह बुंत हमारी। हमरा झगड़ा रहा न को पंडित मुल्ला छाडो दो रहाओ, बुन बुन आप पहरावो, जय नहीं आप तहां होए गावो। हुक्म दे पिछोकड़ विच हुक्मी अथवा हुक्म देण वाले दी रजा हुंदी है, अते हुक्म मनन वाला जेस हुक्म दी रजा नू बुझ पछाण लवे तां हुक्म दी सही अर्थां विच तामील कर सकता है। इस दे उल्ट जे हुक्मी दी अंतरीव भावना नू अनुभव ना कर सके तां औझड़ विच पै जांदा है, ते इस हुक्म विच अपनी मन दी मर्जी रला के बेसुरा हो के कर्म करदा ते नतीजे भुगतता है। इलाही हुक्म अत सूखम गुज्जा अते अपार है, जो साड़ी अल्प बुद्धि दी पकड़ तों परे है। असी मन मतिए हुक्म दी रवानगी विच अपनी मन मर्जी रला के हुक्म दी सहज चाल या भाणे विच विघन पा देंदे हाँ, ते सुखदाई अते कल्याणकारी इलाही हुक्म दियां बरकतां तों वांझे रहिंदे हाँ। इस इलाही हुक्म दे पिछे प्रीत प्रेम रस चाओ नाम दी रंगत है, जो दिमागी सूझ अते अकल तों परे है। इस विचार नू होर समझ गोचरी करन लई कुछ उदाहरण दिते जांदे हन जी। माँ दी बमता बेलागता निष्कामता अते आत्मिक प्यार विच रब दी भावना है। बच्चे नू पाल पोस के वड्डा करना माँ दी वड मुल्ली प्रेम किरत है। वह अपना सारा जीवन अपने बच्चे ते निछावर करके रब्बी प्यार दे भेद नू अनुभव करदी है, अते आप दुख चलदी रातां जागदी ते जफर जालदी है। अपने रूप दी लाली नू जो उसने सालां बद्धी साम साम रखी सी बच्चे नू जन्म देण समय सहज सुभाए अर्पण कर देंदी है। इस मां रूपी प्यार विच रब दी रबता है, अकाल पुरख दा हुक्म है। ममता दे इस अणदिस दे गुज्जे छिपे हुए भेद नू इस चुप प्रीत नू अकालां वाले बुद्धि मंडल दे कैदी अनुभव नहीं कर सकदे। कुर्बान कीता तिसै विटो जिन मोह मीठा लाया, ऐह कहण कहाउण समझण समझाउण दी गल ही नहीं, ऐ तां गल ही होर है। इस तरह माँ बड़ी सबर सबूरी नाल जफर जालदी अत्यंत पीड़ा सहार के जीवन नू जोखे विच पा के अपना आपा वार के अपना आपा वंड के सिरहाने कफन रख के बच्चे नू जन्म दिंदी है। इस अलौकिक कुर्बानी अते इलाही चमत्कार द्वारा बच्चे नू ही नवा जन्म नहीं दिंदी, बल्कि वो आप भी निरीपुरी स्त्री तो बदल के माँ का नवा स्वरूप धारदी है अते खुद प्रकृति बनती है। यह सब कुछ इलाही हुक्म की अनोखी अते आश्चर्य करामात है, जिसनू असी नहीं बुझदे। माँ बच्चे दे सूखम प्यार दे इलाही भेद नू जानन लई अपने हिरदे विच प्रेम अग्नि बालनी पैंदी है। इस मां ममता की भावना का प्रेम आकार सारे ब्रह्मंड नू अपनी गलवकड़ी विच लै के सृष्टि दिया सारिया जीवां नू प्रतपालदा नित सार संभालदा लाड़ लडाउंदा खेल खिलाउंदा है। इस करामाती प्रेम खेल विच इलाही हुकम दा अश्चर्ज बिस्मादी प्रकाश प्रगटावा ते प्रतीक है। ममता दी इस आपा वारन दी रीज अते अकाल पुरख दे हुकम दी पालना उत्ते खुश हो के करता आप इस चुप प्रीत दे भेद नू प्रकाशदा है अते मां प्यार विच आप सिरजनहार बच्चे दा रूप धार के मां नू प्यार नाल लग जांदा है। जद तई बच्चा अपने माँ के प्यार की छतर छाया हेठ रहिंदा है उसनू कोई फिक्र चिंता सियाणप नहीं करनी पैंदी। उसकी परवरिश माँ प्यार राही इलाही हुक्म विच हो रही है अते उस दियां सारियां लोड़ां सहजे ही पूरियां हो रही हैं। ज्यों ज्यों बच्चे अंदर सियाणप आउंदी जांदी है इलाही बख्शिशां की रवानगी विच विघन पैंदा जांदा है अते उह अपनी होमे दे भरम भुलावे विच फिकर चिंता का शिकार हुंदा जांदा है। इस तरह बच्चा इलाही हुक्म की रज़ा विचों निकल के इलाही बख्शिशां तो वांझा हो जाता है अते फिकर चिंता कल्पना दियां पंडा चुकी फिरदा है। जब लग हुक्म न बूझता तब ही लो दुखिया पायो बाल बुद्ध सुख रे हरक सोग हान मृत दुख सुख चित समसर गुर मिले रहाओ। जो लो हो किछ सोचो चितवो तो लो दुखन परे जो कृपाल गुर पूरा भेट्यो तो आनंद सहजे जेती सियानप करम हो किए तेते बंद परे जो साधु कर मस्तक तरयो तब हम मुक्त पए जो लो मेरो मेरो करतो तो लो बिख केरे मंतन बुद्ध अर्पी ठाकुर को तब हम सहज सोए जो लो पोट उठाई चल्यो तो लो दान परे पोट डार गुर पूरा मिल्या तो नानक निरपए। देखण नूं तां प्रतीत हुंदा है कि उसकी परवरिश उसके माँ बाप कर रहे हैं असल विच यह परवरिश अकाल पुरख के हुक्म की गुज्जी सहज चाल की पिरम खेल है। इस गुज्जे भेद नूं कोई विरला गुरमुख ही जाणदा बुझदा ते पहचानदा है। दूजे लफ्ज़ां विच इलाही सुखदाई अते कल्याणकारी प्रेम सुपना की गोद विच्चों निकल के बच्चा अपनी होमे दे भरम भुलावे विच ठोकरा खांदा अते जमा दे वस पैंदा है। इस तब्दीली दा मुड कारण भोलेपण दा त्याग होमे दा भरम मैं मेरी दा एहसास अते सियाणपा चतुराइयां दा आवेश ही है। लिव छुड़की लगी तृष्णा माया अमर वरताया एह माया जित हर विसरै मोह उपजै भाओ दूजा लाया। पालन पोषण की कठिन किरिया प्रेम रस विच लीन होई माँ नू आनंदमई लगती है। घर के कम्मा कारां विच गलतान माँ अपने बच्चे विच ही लिव लाई रखती है। चुल्ले विच अग बालदी चक्की झोंदी पसीने की बो नाल लिबड़ी तिबड़ी माँ की गोद विच बच्चा रुड़ रुड़ के आप आ जाता है ते दुध चुंगन लग पैंदा है। माँ दे प्यार दियां अमृत घुट्टां परदा परदा सब कुछ भुल जाता है। जेकर बच्चा खेड़दा खेड़ा सरधांद विच गंदले पानी विच डिग जावे गंदा हो जावे उहदे सट वजे माँ भावें सजी तजी पूरा हार शिंगार करी बैठी होवे कीमती तो कीमती कपड़े पाए होण पर अपने लाल जिगर दे टोटे दी आवाज़ सुन के रोंदे कुरलाउंदे लिबड़े तिबड़े बच्चे नू अपने हिक नाल ला लवेगी अते प्यार नाल चुम चट के रब्बी प्रेम दियां अजली झरनाटां राही बाल नू दुझ चुकाउंदी है। फिर उसनू लख लख असीसां दे के लोरियां गा गा के थापड़ थापड़ के सवाउंदी है। माँ दी इस सेवा भावना विच ना कोई स्वार्थ है अते ना ही मुक्ति दी इच्छा सगों माँ तां प्यार विच आपा गवा के उस सिरजनहार दे हुक्म दी कार कमाउंदी है। एह अलौकिक इलाही प्रीत करिश्मा है। वाहेगुरु जी का खालसा वाहेगुरु जी की फतेह।